ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਓ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਂ ਸਿਉਂ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਉਂ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਉਂ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣ ਹੈ ਕਰੁਣਾ ਮੈਂ ਸਭ ਦੁੱਖ ਹਰੋ ਹੇ ਸ਼ਰਨ ਜੋਗ ਦਿਆਲ ਹੈ ਦੀਨਾਨਾਥ ਮਯਾ ਕਰੋ ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ राम दामोदर माधव है परम सन्मान आवर साहिब कमाल बारगहे इनायत के मालक कलयुगी जीवों के उद्धार करता साहिब सहाबा ज्योत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे महान बरकतमई कदमांच विराजमान गुरु प्यारी साध संगत गुरुदेव जी की महान इनायत का सदका साढ़े सारिया के सिर ते मरम्मतमई रखे हथ का सदका जीवन का अज का दिन भी प्राप्त होया और इस नवे दिन की जो नवें जन्म समान है शुरुआत करन दा बल भी साहिब जी ने नज़रे इनायत करदिया अपने श्री चरण कमलों च प्रदान किया है। सतगुरु जी दे दर तो निवाजे हुए रसक कीर्तनिया तो सर्वत्र आशा पूर्ण करनहार श्री आशा की वार दे गायन आपने प्रेम सहित सरवण किते ने फिर साहिब जी दे दर तो प्राप्त होए मुबारक हुक्मनामे दा पाठ बड़े वजद विच सरवण किता है। कुछ समा होर सतगुरु पातशाह जी दे सदाए बारगा इन्हां महाबचना दी विचार राही मन गुरु चरणा नाल जुड़ सके एकाग्रता अदब ते आनंद दी दात चोली च पै सके इसलिए जितने माता प्राता हाजरीन हाजरी भर रहे हो पेशतर दोहां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा शीश गुरु नानक देव पातशाह जी दे मुबारक चरण कमलों ते टिकया है ते साहिब जिया ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदिया चरण चुमदिया होया गुरु की मुबारक फतेह राही सांझ बनाईए। वाहिगुरु जी का खालसा वाहिगुरु जी की फतेह। अज दे महाबोल परपकार दे महासागर ह्यूमन राइट्स दे महासागर मनुखी अधिकारां लई अपना शीस भेट करन वाले जगत गुरुदेव गुरु तेग बहादुर पातशाह जी दी मुबारक रसना तो प्रगट होए हन जिन्हां बारे गुरु गोबिंद सिंह साहिब जीआं दे अमृत लबरेज बोल ने ठीकर फोर दिलीस सिर प्रभपुर किया प्यान तेग बहादुर सी किरिया करी न किन्हू आन। बेशक बड़े वड्डे वड्डे पूजनीक मनुख इस धरती ते आए जिन्हां दे जस ने वड्याई ने आसमानी बुलंदियां हासिल कीतियां देवता अवतार ते पैगंबर सत्कारे गए पूजे गए दुनिया ते ਪਰ ਆਦ ਕਾਲ ਤੋਂ ਲੈ ਕੇ ਅੱਜ ਤੱਕ ਗੁਰੂ ਕਲਗੀਧਰ ਜੀ ਦੇ ਬੋਲ ਨੇ ਗੁਰੂ ਤੇਗ ਬਹਾਦਰ ਸਾਹਿਬ ਜੈਸਾ ਪਰਉਪਕਾਰ ਹੋਰ ਕੋਈ ਨਹੀਂ ਕਰ ਸਕਿਆ। ਇਹ ਵੱਡੀ ਬਰਕਤ, ਵੱਡੀ ਪਰਉਪਕਾਰ ਦੀ ਬਿਰਤੀ ਦੂਜੇ ਮਤ ਲਈ ਆਪਣਾ ਸੀਸ ਭੇਟ ਕਰ ਦੇਣਾ ਔਰ ਖੁਸ਼ੀ ਖੁਸ਼ੀ ਆਪਣਾ ਜੀਵਨ ਸਦਕੇ ਕਰ ਦੇਣਾ, ਇਹ ਅਗਰ ਕਿਸੇ ਦੇ ਹਿੱਸੇ ਵਿੱਚ ਆਇਆ ਹੈ ਤਾਂ ਉਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ, ਉਹਨਾਂ ਨੇ ਪਰਉਪਕਾਰ ਕੀਤਾ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਣ, ਜਿੱਥੇ ਆਪ ਜੀ ਦਾ ਜੀਵਨ ਮਹਾਨ ਪਰਉਪਕਾਰੀ ਹੈ, ਰਸ ਨਾਲ ਭਰਿਆ ਹੋਇਆ, ਆਨੰਦ ਖੇੜੇ ਵਰਤਾਉਂਦਾ ਦਿਖਾਈ ਪੈ ਰਿਹਾ, ਉੱਥੇ ਆਪ ਜੀ ਦੇ ਬੋਲ ਵੀ ਬੜੇ ਅੰਮ੍ਰਿਤਮਈ ਹਨ, ਰਸ ਲਬਰੇਜ਼ ਬੋਲ ਹਨ। ਸੰਸਾਰ ਦੀ ਯਥਾਰਥਤਾ ਸਾਹਿਬ ਸਾਡੇ ਨਾਲ ਸਾਂਝੀ ਕਰਦੇ ਨੇ, ਕਹਿੰਦੇ ਨੇ ਮੇਰੇ ਪਿਆਰੇ ਸੱਜਣ, ਮੇਰੇ ਪਿਆਰੇ ਮਿੱਤਰ, ਇਸ ਗੱਲ ਨੂੰ ਮਨ ਵਿੱਚ ਚੰਗੀ ਤਰ੍ਹਾਂ ਸਮਝ ਲੈ, ਚੰਗੀ ਤਰ੍ਹਾਂ ਪੱਕਾ ਕਰ ਲੈ। ਜੈਸੇ ਹੋਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਮਨ ਵਿੱਚ ਪੱਕਾ ਕਰ ਲੈਂਦੇ ਹਾਂ, ਕਿਸੇ ਨਾਲ ਮਾੜੀ ਮੋਟੀ ਕਹਾ ਸੁਣੀ ਹੋ ਗਈ, ਬੋਲ ਵਿਗਾੜ ਹੋ ਗਿਆ, ਅਤੇ ਫਿਰ ਮੂਰਖ ਮਨੁੱਖ ਆਪਣੇ ਮਨ ਵਿੱਚ ਪੱਕੀ ਦੁਸ਼ਮਣੀ ਬਣਾ ਲੈਂਦਾ। ਬਦਲੇ ਦੀ ਭਾਵਨਾ ਅੰਦਰ ਬਣੀ ਹੋਈ ਦਿਖਾਈ ਪੈਂਦੀ ਹੈ, ਜੋ ਮਰਜ਼ੀ ਹੋ ਜਾਏ ਇਸ ਨੂੰ ਛੱਡਣਾ ਨਹੀਂ। ਮਨ ਵਿੱਚ ਵੈਰ ਬਣ ਗਿਆ ਅਤੇ ਫਿਰ ਦ੍ਰਿੜ ਕਰ ਲਿਆ ਬਈ ਹੁਣ ਸਾਰੀ ਜ਼ਿੰਦਗੀ ਅਗਰ ਇਸ ਮਨੁੱਖ ਦਾ ਜ਼ਿਕਰ ਵੀ ਚੱਲਿਆ ਤਾਂ ਉਸ ਜ਼ਿਕਰ ਨੂੰ ਵੀ ਮੈਲਾ ਕਰਨਾ ਹੈ, ਉਸ ਜ਼ਿਕਰ ਵਿੱਚ ਵੀ ਗੰਧਲਾਪਣ ਰੱਖਣਾ ਹੈ। ਜੇ ਕਾਰੋਬਾਰ ਦੇ ਸੰਬੰਧ ਵਿੱਚ ਐਸਾ ਮਨੁੱਖ ਸਾਹਮਣੇ ਆ ਗਿਆ ਤਾਂ ਫਿਰ ਕਾਰੋਬਾਰਕ ਤਲ 'ਤੇ ਉਹਦਾ ਨੁਕਸਾਨ ਜ਼ਰੂਰ ਕਰਨਾ ਹੈ, ਕਿਉਂਕਿ ਅੰਦਰ ਦੁਸ਼ਮਣੀ ਦ੍ਰਿੜ ਹੋ ਗਈ ਹੈ, ਦੁਸ਼ਮਣੀ ਦਾ ਸੰਬੰਧ ਪੱਕਾ ਹੋ ਗਿਆ। ਇਸ ਤਰ੍ਹਾਂ ਦੇ ਨਾਲ ਕੁਝ ਕੁ ਦੇ ਨਾਲ ਨੇੜਤਾ ਦਾ ਸੰਬੰਧ ਪੱਕਾ ਬਣ ਜਾਂਦਾ ਹੈ, ਫਿਰ ਭਾਵੇਂ ਸਮਾਜ ਵਿਰੋਧ ਕਰੇ, ਸੱਭਿਅਤਾ ਵਿਰੋਧ ਕਰੇ, ਮਨੁੱਖ ਆਪਣੇ ਹਿਰਦੇ ਦਾ ਨਾਤਾ ਉਹਨਾਂ ਨਾਲੋਂ ਤੋੜ ਨਹੀਂ ਸਕਦਾ। ਕੁਝ ਚੀਜ਼ਾਂ ਮਨ ਵਿੱਚ ਪੱਕੀਆਂ ਹੋ ਜਾਂਦੀਆਂ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਨੇ, ਕਹਿੰਦੇ ਨੇ ਪੁਰਖਾ ਇਹ ਮੇਰੇ ਮਿੱਤਰ, ਇਹ ਮਹਾਰਾਜ ਜੀ ਦਾ ਮੁਖਾਤਬ ਹੈ ਸਤਿਗੁਰੂ ਜੀ ਦਾ। ਮਹਾਰਾਜ ਨੇ ਤਰ੍ਹਾਂ ਤਰ੍ਹਾਂ ਦੇ ਮੁਖਾਤਬ ਬਾਣੀ ਵਿੱਚ ਦਰਜ ਕੀਤੇ ਨੇ, ਤੁਸੀਂ ਸਾਹਿਬ ਜੀ ਦੇ ਅੰਮ੍ਰਿਤ ਬਚਨ ਪੜ੍ਹ ਕੇ ਦੇਖ ਲਓ। ਕਿਧਰੇ ਸਾਧੂ ਜਨਾਂ ਤੋਂ ਮੁਖਾਤਬ ਆਉਂਦੇ ਨੇ, ਸਾਧੋ ਮਨ ਕਾ ਮਾਣ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਇਹ ਨਿਸ ਭਾਗੋ, ਵੇਖੀ ਕਿਧਰੇ ਤੇਰਾ ਹਿਰਦਾ ਵਾਸਨਾ ਗ੍ਰਸਤ ਨਾ ਹੋ ਜਾਏ, ਤੇਰਾ ਹਿਰਦਾ ਕ੍ਰੋਧ ਗ੍ਰਸਤ ਨਾ ਹੋ ਜਾਏ। ਮਹਾਰਾਜ ਜੀ ਦਾ ਮੁਖਾਤਬ ਇਸ ਤਰ੍ਹਾਂ ਦਾ ਹੈ, ਸਾਧੋ ਮਨ ਕਾ ਮਾਣ ਤਿਆਗੋ। ਫਿਰ ਮਹਾਰਾਜ ਮਾਂ ਨੂੰ ਮੁਖਾਤਬ ਹੁੰਦਿਆਂ ਵੀ ਇਹ ਬੋਲ ਕਹਿੰਦੇ ਨੇ, ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨ ਸਹਿ ਸਭ ਦੁੱਖ, ਮਾਈ ਮੈਂ ਧਨ ਪਾਇਓ ਹਰ ਨਾਮ। ਮਹਾਰਾਜ ਜੀ ਦੇ ਵੱਖ ਵੱਖ ਮੁਖਾਤਬ ਨੇ। ਮੇਰੇ ਸਾਹਿਬ ਜੀ ਨੇ ਇੱਥੇ ਆਪਣਾ ਮਿੱਤਰ ਕਹਿ ਕੇ ਸਾਨੂੰ ਸੰਬੋਧਨ ਕੀਤਾ ਹੈ, ਮੁਖਾਤਬ ਹੋਏ ਨੇ। ਹੈ ਮੇਰੇ ਪਿਆਰੇ ਸੱਜਣ, ਮੇਰੇ ਪਿਆਰੇ ਮਿੱਤਰ, ਇਸ ਗੱਲ ਨੂੰ ਮਨ ਵਿੱਚ ਚੰਗੀ ਤਰ੍ਹਾਂ ਸਮਝ ਲੈ, ਇਸ ਗੱਲ ਦੀ ਸੋਝੀ ਮਨ ਵਿੱਚ ਵਸਾ ਲੈ। ਪ੍ਰੀਤਮ ਜਾਣ ਲਿਹੋ ਮਨ ਮਾਹੀ, ਇਸ ਗੱਲ ਨੂੰ ਹਿਰਦੇ ਵਿੱਚ ਦ੍ਰਿੜ ਕਰ ਲੈ। ਇਸ ਲਈ ਮੈਂ ਵਾਰ ਵਾਰ ਇਹ ਸ਼ਬਦ ਦੁਹਰਾ ਰਿਹਾ, ਕਿਉਂਕਿ ਮਹਾਰਾਜ ਨੇ ਇਹ ਗੱਲ ਦ੍ਰਿੜ ਕਰਨ ਵਾਸਤੇ ਆਖੀ ਹੈ। ਦ੍ਰਿੜ ਕੀ ਕਰਨਾ ਹੈ? ਸਾਹਿਬ ਕਹਿੰਦੇ, ਸੰਸਾਰ ਆਪਣੇ ਸੁਖ ਸਿਉਂ ਹੀ ਜਗ ਫੰਧ ਹੋ, ਕੋ ਕਾਹੂ ਕੋ ਨਾਹੀ। ਫੰਧੇ ਉਹਦਾ ਅਰਥ ਹੈ ਬੱਝਿਆ ਹੋਇਆ ਹੈ, ਲੋਕ ਹੋਇਆ ਪਿਆ, ਫਸਿਆ ਹੋਇਆ ਹੈ ਇੱਕ ਦੂਜੇ ਦੇ ਨਾਲ। ਸੰਸਾਰ ਸਾਰਾ ਬੱਝਿਆ ਹੋਇਆ ਹੈ, ਅਤੇ ਬੱਝਿਆ ਹੋਇਆ ਕਿਸ ਨਾਲ? ਆਪਣੇ ਸੁੱਖ ਦੇ ਨਾਲ, ਆਪਣੀ ਸੁਵਿਧਾ ਦੇ ਨਾਲ। ਜਿੱਥੇ ਸੁਵਿਧਾ ਪ੍ਰਾਪਤ ਹੁੰਦੀ ਹੈ, ਉੱਥੇ ਮਨੁੱਖ ਬੱਝਿਆ ਹੋਇਆ ਦਿਖਾਈ ਪੈਂਦਾ ਹੈ। ਤੁਸੀਂ ਦੇਖ ਲਓ, ਸਾਡੇ ਸਮਾਜ ਵਿੱਚ ਵਿਚਰਦਿਆਂ ਹੋਇਆਂ ਬੜੀ ਵਾਰੀ ਐਸੇ ਸੰਦੇਸ਼ ਆ ਜਾਂਦੇ ਨੇ, ਕਾਰਡ ਘਰ ਪਹੁੰਚ ਜਾਂਦੇ ਨੇ, ਸੱਦਾ ਪੱਤਰ ਆ ਜਾਂਦਾ, ਬਈ ਸਾਡੇ ਬੱਚੀ ਬੱਚੇ ਦਾ ਆਨੰਦ ਕਾਰਜ ਹੈ, ਵਿਆਹ ਹੈ, ਅਤੇ ਤੁਸੀਂ ਪਰਿਵਾਰ ਸਮੇਤ ਦਰਸ਼ਨ ਦੇਣੇ ਨੇ। ਜਿਸ ਤੋਂ ਸਾਨੂੰ ਸੁਵਿਧਾ ਮਿਲਣੀ ਹੋਵੇ, ਸੁੱਖ ਮਿਲਣਾ ਹੋਵੇ, ਅਸੀਂ ਆਪਣੇ ਸਵਾਰਥ ਵੱਸ ਹੋ ਕੇ ਦੋ ਦਿਨ ਪਹਿਲੇ ਹੀ ਚਲੇ ਜਾਂਦੇ, ਵਾਰ ਵਾਰ ਪੁੱਛਦੇ ਹਾਂ, ਕੋਈ ਕੰਮ ਹੋਵੇ ਦੱਸੋ, ਕੋਈ ਸੇਵਾ ਹੋਵੇ ਦੱਸੋ, ਭਾਵੇਂ ਉੱਪਰੋਂ ਉੱਪਰੋਂ ਹੀ ਪੁੱਛੀਏ, ਬਈ ਕੱਲ੍ਹ ਨੂੰ ਇਹ ਨਾ ਆਖੇ ਪੁੱਛਿਆ ਕੋਈ ਨਹੀਂ। ਪਰ ਜਿਸ ਨਾਲ ਬਹੁਤੀ ਜ਼ਿਆਦਾ ਸੁਵਿਧਾ ਦਾ ਸਾਧਨ ਨਾ ਪ੍ਰਾਪਤ ਹੁੰਦਾ ਹੋਵੇ, ਉਹ ਭਾਵੇਂ ਬੜੇ ਆਪਣੇ ਕਰੀਬੀਆਂ ਵਿੱਚ ਹੋਵੇ, ਆਪਣੇ ਸਰਕਲ 'ਚ ਹੋਵੇ, ਅਤੇ ਅਗਲੇ ਦੇ ਘਰ ਭਾਵੇਂ ਡੈਥ ਹੋ ਗਈ ਹੋਵੇ, ਮਨੁੱਖ ਟਾਲ ਮਟੋਲਾ ਵੱਟ ਜਾਂਦਾ ਹੈ, ਵੀ ਇਸ ਨਾਲ ਸਾਡਾ ਕਿਹੜਾ ਗਾੜਾ ਸੰਬੰਧ ਹੈ, ਕਿਹੜਾ ਨਜ਼ਦੀਕੀ ਰਿਸ਼ਤਾ ਹੈ। ਭਾਵੇਂ ਆਪਣੇ ਖਾਸ ਸੰਬੰਧੀਆਂ ਵਿੱਚ ਹੋਵੇ, ਰਿਸ਼ਤੇਦਾਰਾਂ 'ਚ ਹੋਵੇ, ਮਨੁੱਖ ਪਾਸਾ ਵੱਟ ਜਾਂਦਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਨੇ, ਇਸ ਲਈ ਇਹ ਅਚੰਭਿਤ ਕਰਨ ਵਾਲੀ ਖੇਡ ਜਗਤ 'ਤੇ ਵਰਤ ਰਹੀ ਹੈ, ਕਿਉਂਕਿ ਆਪਣੇ ਸੁੱਖ ਸਿਉਂ ਹੀ ਜਗ ਫੰਧਿਓ, ਕੋ ਕਾਹੂ ਕੋ ਨਾਹੀ। ਪੁਰਖਾ ਸਾਰੇ ਬੱਝੇ ਹੋਏ ਨੇ ਆਪਣੇ ਸੁੱਖ ਨਾਲ। ਥੋੜ੍ਹਾ ਜਿਹਾ ਦੁੱਖ ਦਾ ਸਮਾਂ ਆ ਜਾਏ ਨਾ, ਫਿਰ ਬੜਿਆਂ ਨੂੰ ਪਾਸਾ ਵੱਟਦੇ ਹੋਏ ਦੇਖਿਆ ਜਾ ਸਕਦਾ। ਜਿਹੜੇ ਬੜੇ ਆਪਣੇ ਨਜ਼ਦੀਕੀ ਸਨ, ਉਹਨਾਂ ਨੂੰ ਅੱਖਾਂ ਫੇਰਦਿਆਂ ਸਮਾਂ ਨਹੀਂ ਲੱਗਦਾ। ਪਦਵੀਆਂ ਨਾਲ ਜੁੜੇ ਹੋਏ ਲੋਕ, ਸੁਵਿਧਾਵਾਂ ਨਾਲ ਜੁੜੇ ਹੋਏ ਲੋਕ, ਸੁੱਖ ਨਾਲ ਜੁੜੇ ਹੋਏ ਲੋਕ, ਕਿਸੇ ਦੇ ਜੀਵਨ 'ਚ ਦੁੱਖ ਆ ਜਾਏ ਆਪਣਾ ਦਰਵਾਜ਼ਾ ਬੰਦ ਕਰ ਲੈਣਗੇ ਅਤੇ ਕਹਿ ਦੇਣਗੇ ਵੀ ਇਸ ਕੋਲੋਂ ਲੈਣਾ ਕੀ ਹੈ, ਭਾਵ ਹੁਣ ਮਿਲਣਾ ਕੁਛ ਨਹੀਂ। ਗਾਹੇ ਬਗਾਹੇ ਮੈਂ ਬੋਲ ਸੰਗਤਾਂ ਨਾਲ ਸਾਂਝੇ ਕਰਦਾ ਰਹਿੰਦਾ, ਇੱਕ ਆਲਮ ਪੁਰਖ ਦੇ, ਉਹ ਕਹਿੰਦਾ, ਸੈਕੜੋ ਗਰਜ਼ਮੰਦ ਮਿਲਤੇ ਹੈ, ਕੌਮ ਕੇ ਸ਼ਖਸ ਚੰਦ ਮਿਲਤੇ ਹੈ, ਜਬ ਵੀ ਮੁਸੀਬਤ ਕਾ ਵਕਤ ਆਤਾ ਹੈ, ਸਭ ਕੇ ਦਰਵਾਜ਼ੇ ਬੰਦ ਮਿਲਤੇ ਹੈ, ਕੋਈ ਦਰਵਾਜ਼ਾ ਨਹੀਂ ਖੁੱਲਦਾ, ਕੋਈ ਦਰਵਾਜ਼ਾ ਖੁੱਲ੍ਹ ਕੇ ਸਵਾਗਤ ਨਹੀਂ ਕਰਦਾ, ਔਰ ਬਹੁਤ ਸਾਰੇ ਤਾਂ ਨੌਕ ਕੀਤਿਆਂ ਵੀ ਨਹੀਂ ਖੁੱਲ੍ਹਦੇ, ਦਰਵਾਜ਼ੇ 'ਤੇ ਦਸਤਕ ਦਿੱਤਿਆਂ ਵੀ ਨਹੀਂ ਖੁੱਲ੍ਹਦੇ, ਕਿਉਂਕਿ ਸਮਾਂ ਜਿਹੜਾ ਹੈ ਨਾ ਦੁੱਖ ਦਾ ਆ ਗਿਆ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦੋ ਬੋਲ ਵੀ ਮੇਰੇ ਮਾਨਸ ਪਟਲ 'ਤੇ ਉਜਾਗਰ ਹੋਏ ਨੇ, ਗੌਂਡ ਮਹੱਲਾ ਚੌਥਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੇ ਦਰ 'ਤੇ ਆਪ ਸਜਦਾ ਕਰਦੇ ਪਏ ਹੋ, ਫੁਰਮਾਨ ਕਰਦੇ ਨੇ, ਕਹਿੰਦੇ ਨੇ ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋਈ ਨਾ ਟੁਕਾਸਾ। ਸੰਸਾਰ ਦੇ ਹੈ ਮੇਰੇ ਮਿੱਤਰ ਸੰਬੰਧੀਆਂ ਨਜ਼ਦੀਕੀਆਂ ਦਾ ਚੰਗੀ ਤਰ੍ਹਾਂ ਸੁਭਾਅ ਅਸੀਂ ਪਰਖ ਕੇ ਦੇਖ ਲਿਆ ਹੈ। ਜਿਸ ਦਿਨ ਉਹਨਾਂ ਦਾ ਸਵਾਰਥ ਤੇਰੇ ਤੋਂ ਨਾ ਸਰਦਾ ਹੋਵੇ, ਬੜੇ ਅਫਸੋਸ ਦੀ ਗੱਲ ਹੈ। ਮਾਤਾ ਪਿਤਾ ਨੇ ਘਰ ਬਣਾਇਆ, ਮਿਹਨਤ ਕੀਤੀ, ਬੱਚਿਆਂ ਲਈ ਖੂਨ ਪਸੀਨਾ, ਆਰਾਮ, ਭੁੱਖ, ਨੀਂਦ ਸਭ ਤਿਆਗ ਦਿੱਤਾ, ਅਤੇ ਜਦੋਂ ਸਰੀਰ ਕਮਜ਼ੋਰ ਹੋ ਗਿਆ, ਹੁਣ ਬਾਪੂ ਕਮਾ ਕੇ ਖਵਾਉਣ ਜੋਗਾ ਨਹੀਂ, ਸਰੀਰ ਰੋਗਗ੍ਰਸਤ ਹੋ ਗਿਆ, ਅਤੇ ਉਹੀ ਬੱਚੇ ਜਿਨ੍ਹਾਂ ਲਈ ਘਰ ਬਣਾਇਆ, ਜਿਨ੍ਹਾਂ ਲਈ ਜਾਇਦਾਦ ਬਣਾਈ ਹੈ, ਸਮਾਜ ਨਾਲ ਛਲ ਕੀਤਾ, ਧਰਮ ਦੀ ਜਗ੍ਹਾ ਅਧਰਮ ਕਰਕੇ ਕਾਨੂੰਨ ਨਾਲ ਛਲ ਕੀਤਾ, ਚੋਰੀਆਂ ਆਦਿ ਕਰਕੇ ਵੀ ਧਨ ਕਮਾਉਂਦਾ ਰਿਹਾ। ਉਹਨਾਂ ਨੇ ਮੂੰਹ ਫੇਰ ਲਿਆ, ਬਈ ਬਾਪੂ ਨੇ ਪਤਾ ਨਹੀਂ ਗਲੋਂ ਕਦੋਂ ਲੈਣਾ। ਇੱਕ ਆਲਮ ਦੇ ਦੋ ਬੋਲ ਨੇ, ਜਿਨ ਪਏ ਸਾਇਆ ਕਰਤੇ ਕਰਤੇ ਪੇੜ ਬੂੜਾ ਹੋ ਗਿਆ, ਉਫ ਵਹੀ ਬੇਤਾਬ ਹੈ ਉਸਕੋ ਮਿਟਾਨੇ ਕੇ ਲੀਏ, ਬਈ ਕਦੋਂ ਇਹ ਦਰਖਤ ਗਿਰੇਗਾ। ਮਹਾਰਾਜ ਗੁਰੂ ਰਾਮਦਾਸ ਸਾਡੇ ਨਾਲ ਖੁਲਾਸਾ ਕਰਦੇ ਨੇ, ਆਪਣਾ ਪਨ ਪ੍ਰਗਟ ਕਰਦੇ, ਕਹਿੰਦੇ ਨੇ ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋਈ ਨਾ ਟੁਕਾਸਾ। ਆਪਣੇ ਸੁਖ ਸਿਓ ਹੀ ਜਗ ਫੰਦ ਹੋ, ਕੋ ਕਾਹੂ ਕੋ ਨਾ। ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀਆਂ ਦੇ। ਇਹਨਾਂ ਪਾਵਨ ਬਚਨਾਂ ਦੀ ਵਿਚਾਰ ਲੜੀਵਾਰ ਅਤੇ ਪਾਠ ਸਰਵਣ ਕਰੀਏ ਪੇਸ਼ਤਰ। ਜਿਤਨੇ ਬੈਠੇ ਹੋ ਨਾ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਉਣ ਵਾਲੀ 4 ਤਾਰੀਖ ਨੂੰ ਸ਼ਹੀਦੀ ਦਿਹਾੜਾ ਵੀ ਆ ਰਿਹਾ। ਸਾਰੀ ਦੁਨੀਆ ਵਿੱਚ ਮਨਾਇਆ ਜਾ, ਜਿੱਥੇ ਕੋਈ ਇੱਕ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਹਿਸਾਨਮੰਦ ਬੈਠਾ ਹੈ, ਉਹ ਆਪਣੇ ਆਪਣੇ ਢੰਗ ਨਾਲ ਮਨਾਉਂਦਾ ਹੈ। ਬਹੁਤ ਜਗ੍ਹਾ ਸਾਡੇ ਹਿੰਦੂ ਵੀਰ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਨੇ, ਆਪਣੇ ਢੰਗ ਨਾਲ ਯਾਦ ਕਰ ਲੈਂਦੇ ਨੇ। ਮੁੱਖ ਰੂਪ ਵਿੱਚ ਇਹ ਸਾਡਾ ਅਸਥਾਨ ਹੈ ਸ੍ਰੀ ਸੀਸਗੰਜ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ। ਦਿੱਲੀ ਦੀਆਂ ਤਮਾਮ ਸੰਗਤਾਂ ਮਿਲ ਕੇ ਮਹਾਰਾਜ ਜੀ ਦੇ ਲਾਸਾਨੀ ਸ਼ਹੀਦੀ ਦਿਹਾੜੇ ਨੂੰ ਉੱਥੇ ਸਜਦਾ ਕਰਦੀਆਂ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਅਸਥਾਨ ਵੀ ਸ੍ਰੀ ਅੰਮ੍ਰਿਤਸਰ 'ਚ ਹੈ, ਗੁਰੂ ਕੇ ਮਹਿਲ, ਇੱਥੇ ਸਜਦਾ ਹੁੰਦਾ ਹੈ। ਔਰ ਸ੍ਰੀ ਦਰਬਾਰ ਸਾਹਿਬ ਵਿੱਚ ਸਾਡਾ ਸਾਰਾ ਪ੍ਰਬੰਧਕੀ ਨਿਜ਼ਾਮ ਮਿਲ ਕੇ ਗੁਰੂ ਤੇਗ ਬਹਾਦਰ ਜੀ ਨੂੰ ਸਜਦਾ ਕਰਦਾ। ਬੜੇ ਸੋਹਣੇ ਇੱਕ ਹਿੰਦੀ ਭਾਸ਼ੀ ਕਵੀ ਦੇ ਦੋ ਬੋਲ ਨੇ, ਉਹ ਕਹਿੰਦਾ ਤੇਗ ਬਹਾਦੁਰ ਹਾਂ ਵੇ ਹੀ ਥੇ, ਅੰਮ੍ਰਿਤ ਕੇ ਸਰ ਕੇ ਅਰਬਿੰਦ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੌਣ ਨੇ? ਕਹਿੰਦਾ ਉਹ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੇ ਜਨਮ ਵਾਸਤੇ ਅੰਮ੍ਰਿਤ ਸਰੋਵਰ ਬਣਾਇਆ ਗਿਆ। ਅੰਮ੍ਰਿਤ ਕੇ ਸਰ ਕੇ ਅਰਬਿੰਦ, ਅਰਬਿੰਦ ਕਮਲ ਨੂੰ ਕਹਿੰਦੇ ਨੇ, ਬਈ ਅੰਮ੍ਰਿਤ ਸਰੋਵਰ ਵਿੱਚ ਪੈਦਾ ਹੋਏ ਕਮਲ ਗੁਰੂ ਤੇਗ ਬਹਾਦਰ ਸਾਹਿਬ। ਅੰਮ੍ਰਿਤ ਕੇ ਸਰ ਕੇ ਅਰਬਿੰਦ, ਤੇਗ ਬਹਾਦੁਰ ਹਾਂ ਵੇ ਹੀ ਥੇ ਜਿਨ ਸੇ ਪੈਦਾ ਹੋਏ ਗੋਬਿੰਦ, ਜਿਨ੍ਹਾਂ ਦੀ ਬੰਦਗੀ ਸਦਕਾ, ਜਿਨ੍ਹਾਂ ਦੀ ਤਪੱਸਿਆ ਸਦਕਾ ਹੈ, ਨਾਲ ਹੀ ਤਾਂ ਹੈ ਬਾਬਾ ਬਕਾਲਾ ਸਾਹਿਬ। ਹੁਣ ਤਾਂ ਸਰਕਾਰੀ ਕਾਗਜ਼ਾਂ ਵਿੱਚ ਵੀ ਨਾਮ ਬਾਬਾ ਬਕਾਲਾ ਸਾਹਿਬ ਹੋ ਗਿਆ, ਪਹਿਲੇ ਬਾਬਾ ਬਕਾਲਾ ਹੀ ਸੀ। ਸਿੱਖ ਤਾਂ ਹਮੇਸ਼ਾ ਉਸ ਅਸਥਾਨ ਨੂੰ ਸਾਹਿਬ ਦਾ ਹੀ ਅਸਥਾਨ ਮੰਨਦਾ ਜਿੱਥੇ ਗੁਰੂ ਦੇ ਚਰਨ ਪਏ ਹੋਣ। 26 ਸਾਲ ਤਿਆਗ ਬੈਰਾਗ ਦੀ ਮੂਰਤ, ਪਰਉਪਕਾਰ ਦਾ ਮਹਾਂਸਾਗਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਧੰਨ ਧੰਨ ਮਾਤਾ ਗੁਜਰੀ ਸਾਹਿਬਾ, ਉਹਨਾਂ ਨੇ 26 ਸਾਲ ਜ਼ਿੰਦਗੀ ਦੇ ਇੱਥੇ ਤਪੱਸਿਆ ਕੀਤੀ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਹੋਇਆ। ਮੁਨ ਮੁਰਪਿਤ ਪੂਰਬ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਜਦ ਹੀ ਜਾਤ ਤ੍ਰਿਵੇਣੀ ਪਏ, ਪੁੰਨ ਦਾਨ ਦਿਨ ਕਰਤ ਬਿਤੇ, ਤਹੀਂ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਮਹਾਰਾਜ ਜੀ ਦਾ ਵੀ 350 ਸਾਲਾ ਪ੍ਰਕਾਸ਼ ਦਿਹਾੜਾ ਪਟਨਾ ਸਾਹਿਬ ਦੀ ਸਰਜ਼ਮੀਨ 'ਤੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਸੁਹਿਰਦਤਾ ਨਾਲ, ਬੜੀ ਭਾਵਨਾ ਨਾਲ ਅਤੇ ਸਜਦਾ ਰੱਤ ਹੁੰਦਿਆਂ ਹੋਇਆਂ ਵੱਡੇ ਉਪਰਾਲੇ ਕਰ ਰਹੀ। ਬਿਹਾਰ ਸਰਕਾਰ ਵੱਡੇ ਉਪਰਾਲੇ ਕਰ ਰਹੀ, ਭਾਰਤ ਸਰਕਾਰ ਉਪਰਾਲੇ ਕਰ ਰਹੀ। ਇੱਕ ਇੱਕ ਸਿੱਖ ਨੂੰ ਦੇਖੋਗੇ ਤਾਂ ਉਹਦਾ ਹਿਰਦਾ ਇਹਨਾਂ ਸਮਾਗਮਾਂ ਵਿੱਚ ਹੁਣ ਤੋਂ ਹੀ ਸ਼ਾਮਿਲ ਹੈ। ਸਾਰੇ ਪੰਜਾਬ ਵਿੱਚ ਇਹ ਜਾਗਰਤੀ ਯਾਤਰਾ, ਮਹਾਰਾਜ ਜੀ ਦੇ ਗਾਤਰੇ ਦੇ ਸ਼ਸਤਰ ਸਾਰੇ ਪੰਜਾਬ ਵਿੱਚ ਵੱਖ ਵੱਖ ਥਾਵਾਂ 'ਤੇ ਭਰਮਣ ਕਰਦੇ ਪਏ। ਇੱਧਰੋਂ ਸ੍ਰੀ ਦਰਬਾਰ ਸਾਹਿਬ ਵੀ ਆਵੇਗੀ ਜਾਗਰਤੀ ਯਾਤਰਾ, ਆਲਮਗੀਰ ਸਾਹਿਬ ਲੁਧਿਆਣਾ ਅਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਆਪ ਸੱਦਾ ਦੇਣ ਵਾਸਤੇ ਆ ਰਹੇ। ਸਾਰੇ ਭਾਰਤ ਦਾ ਭਰਮਣ ਕੀਤਾ। ਮੈਂ ਕਈ ਵਾਰੀ ਸੋਚਦਾ ਹਾਂ ਰਿਸ਼ਤੇਦਾਰਾਂ ਸੰਬੰਧੀਆਂ ਨੂੰ ਮਨੁੱਖ ਦੂਜੇ ਮਿੱਤਰਾਂ ਰਾਹੀਂ ਵੀ ਵਿਆਹ ਦਾ ਕਾਰਡ ਭੇਜ ਦਿੰਦਾ, ਸੱਦਾ ਭੇਜ ਦਿੰਦਾ, ਪਰ ਜਿਸ ਨਾਲ ਬਹੁਤ ਹੀ ਜ਼ਿਆਦਾ ਹੀ ਨੇੜਤਾ ਹੋਵੇ ਨਾ, ਮਨੁੱਖ ਆਪ ਲੈ ਕੇ ਜਾਂਦਾ ਹੈ ਬਈ ਮੇਰਾ ਵਿਆਹ ਹੈ ਤੂੰ ਜ਼ਰੂਰ ਆਉਣਾ, ਇਹ ਕਾਰਡ ਆਪ ਦੇਣਾ ਹੈ। ਅਤੇ ਮੈਂ ਸੋਚਦਾ ਤੁਹਾਡੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਤਨੀ ਨੇੜਤਾ ਹੈ, ਕਿੰਨਾ ਪਿਆਰ ਹੈ। ਤੁਹਾਡੇ ਨਗਰ ਨਗਰ, ਸ਼ਹਿਰ ਸ਼ਹਿਰ, ਤੁਹਾਡੀ ਗਲੀ ਗਲੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਨਿਮੰਤਰਣ ਦੇਣ ਵਾਸਤੇ ਆ ਰਹੇ ਔਰ ਦੇ ਕੇ ਆਏ ਨੇ ਵੱਖ ਵੱਖ ਸ਼ਹਿਰਾਂ 'ਚ। ਇੱਧਰ ਹੈਦਰਾਬਾਦ, ਬੰਬੇ, ਸ਼ਾਇਦ ਹੀ ਕੋਈ ਸਿੱਖ ਆਬਾਦੀ ਵਾਲਾ ਸ਼ਹਿਰ ਹੋਵੇਗਾ ਜਿੱਥੇ ਮਹਾਰਾਜ ਆਪ ਸੱਦਾ ਦੇਣ ਨਾ ਆਏ ਹੋਣ। ਕਿੰਨੀ ਵੱਡੀ ਗੱਲ ਹੈ। ਤੇਗ ਬਹਾਦੁਰ ਹਾਂ ਵੇਹੀ ਥੇ, ਜਿਨ ਸੇ ਪੈਦਾ ਹੋਏ ਗੋਬਿੰਦ, ਤੇਗ ਬਹਾਦੁਰ ਹਾਂ ਵੇਹੀ ਥੇ, ਭਾਰਤ ਕੀ ਮਾਈ ਕੇ ਲਾਲ। ਬੜੇ ਕੀਮਤੀ ਬੋਲ। ਇਸ ਮਹਾਨ ਸ਼ਾਇਰ ਮੁਤਾਬਕ ਜਿਹੜਾ ਭਾਰਤ ਮਾਤਾ ਸ਼ਬਦ ਹੈ ਨਾ, ਭਾਰਤ ਦੀ ਮਾਤਾ, ਉਹ ਮਾਤਾ ਨਾਨਕੀ ਦਾ ਨਾਮ ਹੈ ਇਸ ਕਵੀ ਮੁਤਾਬਕ। ਭਾਰਤ ਕੀ ਮਾਈ ਕੇ ਲਾਲ, ਉਹ ਹੋਰ ਕਿਸੇ ਨੂੰ ਨਹੀਂ, ਧੰਨ ਧੰਨ ਮਾਤਾ ਨਾਨਕੀ ਸਾਹਿਬਾ ਨੂੰ ਭਾਰਤ ਦੀ ਮਾਤਾ ਮੰਨਦੇ, ਜਿਨ੍ਹਾਂ ਨੇ ਆਪਣਾ ਲਾਲ ਸਦਕੇ ਕੀਤਾ ਇਸ ਧਰਤੀ ਵਾਸਤੇ। ਇੱਥੋਂ ਦੇ ਲੋਕਾਂ ਵਾਸਤੇ ਔਰ ਮੰਦਰਾਂ ਦੀ ਰਖਵਾਲੀ ਲਈ ਜਿਸ ਨੇ ਆਪਣਾ ਮੰਦਰ ਤਿਆਗ ਦਿੱਤਾ, ਉਸ ਗੁਰੂ ਤੇਗ ਬਹਾਦਰ ਨੂੰ ਇਹ ਕਵੀ ਸਜਦਾ ਕਰਦਾ ਹੈ। ਭਾਰਤ ਕੀ ਮਾਈ ਕੇ ਲਾਲ, ਤੇਗ ਬਹਾਦੁਰ ਹਾਂ ਵੇਹੀ ਥੇ, ਜਿਨਕਾ ਕੁਛ ਕਰ ਸਕਾ ਨਾ ਕਾਲ। ਮੌਤ ਜਿਨ੍ਹਾਂ ਨੂੰ ਡੁਲਾ ਹੀ ਨਹੀਂ ਸਕੀ, ਮੌਤ ਜਿਨ੍ਹਾਂ ਨੂੰ ਡਰਾ ਹੀ ਨਹੀਂ ਸਕੀ, ਐਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹਿੰਦੂ ਵੀਰ ਵੀ ਮਨਾਉਂਦੇ ਨੇ, ਸਿੱਖ ਤਾਂ ਮਨਾਉਂਦੇ ਹੀ ਨੇ। ਇਹ ਪਿਛਲੇ ਸਾਲ ਦਾਸ ਦੀ ਹਾਜ਼ਰੀ ਅਹੀਆਗੰਜ ਲਖਨਊ ਗੁਰਦੁਆਰਾ ਸਾਹਿਬ ਸੀ ਅਤੇ ਜਿਉਂ ਬਾਹਰ ਹਾਜ਼ਰੀ ਭਰ ਕੇ ਨਿਕਲਿਆ ਨਾ ਉੱਥੇ ਅਕਸਰ ਮੁਸਲਮਾਨ ਵੀਰ ਵੀ ਗੁਰਦੁਆਰੇ ਆਉਂਦੇ ਨੇ ਤੁਸੀਂ ਕਦੀ ਦੇਖਣਾ ਜਾ ਕੇ ਵੈਸੇ ਤਾਂ ਸਭ ਜਗ੍ਹਾ ਹੀ ਆਉਂਦੇ ਨੇ ਇੱਥੇ ਹਰਿਮੰਦਰ ਸਾਹਿਬ ਬਹੁਤ ਆਉਂਦੇ ਨੇ ਹਿੰਦੂ ਵੀਰ ਬਹੁਤ ਆਉਂਦੇ ਨੇ ਜਿਹੜੇ ਗੁਰੂ ਨਾਲ ਜੁੜੇ ਹੋਏ ਗੁਰੂ ਦਾ ਸਤਿਕਾਰ ਕਰਦੇ ਨੇ ਉਹਨਾਂ ਵਿੱਚ ਇੱਕ ਮੈਨੂੰ ਮੌਲਾਨਾ ਵਰਗੇ ਲੱਗਦੇ ਸਨ ਵੱਡੀ ਵੱਡੀ ਉਹਨਾਂ ਦੀ ਦਾੜ੍ਹੀ ਇਸਲਾਮਿਕ ਢੰਗ ਦੀ ਉਹ ਬਾਹਰ ਗੁਰਦੁਆਰਾ ਅਹੀਆਗੰਜ ਸਾਹਿਬ ਉੱਥੇ ਮਹਾਰਾਜ ਜੀ ਦੇ ਚਰਨ ਪਏ ਹੋਏ ਨੇ ਹਰ ਸਾਲ ਤਕਰੀਬਨ ਦਾਸ ਦੀ ਉੱਥੇ ਹਾਜ਼ਰੀ ਆਉਂਦੀ ਹੈ ਉਸ ਮੱਥਾ ਟੇਕ ਰਹੇ ਸਨ ਅਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਮੱਥਾ ਟੇਕਦੇ ਹੋ ਮੈਨੂੰ ਕਹਿਣ ਲੱਗੇ ਮੈਂ ਤਾਂ ਕਿਹਾ ਸਜਦਾ ਕਰਨਾ ਹੈ ਗੁਰੂ ਤੇਗ ਬਹਾਦਰ ਤੋਂ ਉਹ ਹੈ ਜਿਨਕੋ ਸਾਰੀ ਕਾਇਨਾਤ ਸਜਦਾ ਕਰਦੀ ਹੈ ਸਾਰਾ ਬ੍ਰਹਿਮੰਡ ਸਜਦਾ ਕਰਦਾ ਹੈ ਐਸੇ ਦੀਨ ਦਿਆਲ ਸਤਿਗੁਰੂ ਜੀ ਦੇ ਬੋਲ ਨੇ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁਖ ਸਿਓ ਹੀ ਜੱਗ ਫਾਂਦਿਓ ਇਹ ਸਾਰਾ ਜਗਤ ਬੱਝਿਆ ਹੋਇਆ ਆਪਣੀਆਂ ਸੁਵਿਧਾਵਾਂ ਨਾਲ ਤੇਰੇ ਨਾਲ ਨਹੀਂ ਬੱਝਿਆ ਮਤ ਤੂੰ ਸੋਚੇ ਬਈ ਮੇਰੇ ਨਾਲ ਬੱਝਿਆ ਹੋਇਆ ਹੈ ਜਿੰਨਾ ਚਿਰ ਪਦਵੀਆਂ ਹੁੰਦੀਆਂ ਨੇ ਪ੍ਰਤਿਸ਼ਠਾ ਹੁੰਦੀ ਹੈ ਧਨ ਹੁੰਦਾ ਹੈ ਸੁੱਖ ਕੋਲ ਹੁੰਦੇ ਨੇ ਉਹ ਬਹੁਤ ਦੂਰ ਦੇ ਰਿਸ਼ਤੇਦਾਰ ਵੀ ਕਹਿ ਦਿੰਦੇ ਨੇ ਬਈ ਸਾਡਾ ਤਾਂ ਬੜਾ ਨਿੱਘਾ ਰਿਸ਼ਤਾ ਹੈ ਬੜੀ ਨਜ਼ਦੀਕੀ ਹੈ ਪਰ ਜਦੋਂ ਸਵਾਰਥ ਨਹੀਂ ਹੱਲ ਹੁੰਦਾ ਨਹੀਂ ਸਰਦਾ ਫਿਰ ਜ਼ਿਕਰ ਵੀ ਚੱਲੇ ਤਾਂ ਚੁੱਪ ਰਹਿਣਗੇ ਜਿਵੇਂ ਜਾਣਦੇ ਹੀ ਕੋਈ ਨਹੀਂ ਜਿਵੇਂ ਕੋਈ ਸਾਜੋ ਸਮਾਨ ਦਾ ਕੋਈ ਸੰਬੰਧ ਸਰਨਾ ਨਹੀਂ ਹੈ ਕੋਈ ਸਵਾਰਥ ਹੱਲ ਨਹੀਂ ਆਉਣਾ ਫਿਰ ਨਾਤਾ ਹੀ ਟੁੱਟ ਜਾਂਦਾ ਹੈ ਆਓ ਸਾਹਿਬ ਜੀ ਦੇ ਬਚਨਾਂ ਦਾ ਪਾਠ ਸਰਵਣ ਕਰੀਏ ਅਤੇ ਅੱਖਰੀ ਅਰਥ ਸਰਵਣ ਕਰੀਏ ਪੇਸ਼ਤਰ ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਕ ਦਫਾ ਫਿਰ ਆਖੋ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ
ਮਹੱਲਾ ਦਾ ਅਰਥ ਹੈ ਗੁਰੂ ਤੇਗ ਬਹਾਦਰ ਜੀ ਦੇ ਬੋਲ ਇਹ ਸ਼ਬਦ ਅਰੇਬਿਕ ਓਰੀਜਨ ਸ਼ਬਦ ਹੈ ਅਤੇ ਇਸ ਦਾ ਅਰਥ ਹੁੰਦਾ ਵੱਡਾ ਘਰ ਜਿਸ ਘਰ ਵਿੱਚ ਅੱਗੋਂ ਬਹੁਤ ਘਰ ਹੋਰ ਹੋਵਣ ਆਮ ਕਰਕੇ ਸਾਡੇ ਦੇਸ਼ ਵਿੱਚ ਮੁਹੱਲਾ ਇੱਕ ਛੋਟੀ ਬਸਤੀ ਨੂੰ ਕਹਿੰਦੇ ਨੇ ਪਰ ਇਸ ਦਾ ਅਰਥ ਹੈ ਜੋ ਬਹੁਤ ਵੱਡਾ ਘਰ ਹੈ ਮਹਿਲ ਹੈ ਇਹ ਜੋ ਵੱਡਾ ਘਰ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਨ੍ਹਾਂ ਦਾ ਜਗਤ 'ਤੇ ਹੋਰ ਸਾਨੀ ਕੋਈ ਨਹੀਂ ਉਹਨਾਂ ਦਾ ਨਾਵਾਂ ਘਰ ਹੈ ਨਾਵਾਂ ਸਰੀਰ ਹੈ ਜੋਤ ਨਾਵੀਂ ਨਹੀਂ ਹੈ ਜੋਤ ਉਹ ਜੁਗਤ ਸਾਏ ਜੋਤ ਜੁਗਤ ਵਿੱਚ ਫਰਕ ਕੋਈ ਨਹੀਂ ਬਸ ਕਾਇਆ ਦਾ ਪਲਟਾ ਹੈ ਸਹਿ ਕਾਇਆ ਫੇਰ ਪਲਟੀ ਹੈ ਮਹੱਲਾ ਚੌਥਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਚੌਥਾ ਟਿਕਾਣਾ ਚੌਥਾ ਵੱਡਾ ਘਰ ਅਤੇ ਉਸ ਘਰ ਦਾ ਨਾਮ ਹੈ ਗੁਰੂ ਰਾਮਦਾਸ ਮਹਾਰਾਜ ਦੂਸਰਾ ਘਰ ਨਾਮ ਹੈ ਗੁਰੂ ਅੰਗਦ ਦੇਵ ਮਹਾਰਾਜ ਇਸ ਤਰ੍ਹਾਂ ਪਾਤਸ਼ਾਹੀ ਦਸਵੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦਾ ਦਸਵਾਂ ਘਰ ਅਤੇ ਹੁਣ ਮੌਜੂਦਾ ਸਰੀਰ ਗੁਰੂ ਨਾਨਕ ਦਾ ਜਿੱਥੇ ਜੋਤ ਬਿਰਾਜਮਾਨ ਹੈ ਤੁਸੀਂ ਸਾਰੇ ਦਰਸ਼ਨ ਕਰ ਰਹੇ ਹੋ ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਦਫਾ ਫਿਰ ਸਾਰੇ ਪਿਆਰ ਸਹਿਤ ਆਖੋ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਤ ਨੂੰ ਪਾਰ ਬ੍ਰਹਮ ਪਰਮੇਸ਼ਵਰ ਨਾਲ ਜੋੜਦੇ ਪਏ ਇਹ ਨਾਵਾਂ ਮਹਿਲ ਗੁਰੂ ਨਾਨਕ ਦੇਵ ਜੀ ਦਾ ਰਾਗ ਮਹਾਰਾਜ ਨੇ ਸੋਰਠ ਵਰਤਿਆ ਹੈ ਸੋਰਠ ਵਿਦਵਾਨ ਜਾਣਦੇ ਨੇ ਔੜਵ ਸੰਪੂਰਨ ਰਾਗ ਹੈ ਜਾਂਦਿਆਂ ਹੋਇਆਂ ਪੰਜ ਸੁਰਾਂ ਨੇ ਵਾਪਸੀ ਅਤੇ ਅਵਰੋਹੀ ਵਿੱਚ ਪੂਰੀਆਂ ਸੰਪੂਰਨ ਸੱਤ ਸੁਰਾਂ ਲੱਗਦੀਆਂ ਨੇ, ਔੜਵ ਸੰਪੂਰਨ। ਗਾਉਣ ਦਾ ਵੇਲਾ ਵਿਦਵਾਨ ਸੰਗੀਤਕਾਰਾਂ ਨੇ ਰਾਤ ਦਾ ਦੂਜਾ ਪਹਿਰ ਦੱਸਿਆ ਹੈ ਵੀ ਇਸ ਵੇਲੇ ਰਾਗ ਗਾਇਆ ਜਾਂਦਾ। ਕੁਝ ਵਿਦਵਾਨਾਂ ਨੇ ਸੌਰਠ ਦੇਸ਼ ਵਿੱਚ ਪੈਦਾ ਹੋਇਆ, ਸੌਰਾਸ਼ਟਰ ਦੇਸ਼ ਵਿੱਚ ਪੈਦਾ ਹੋਇਆ ਇਹ ਰਾਗ ਦੱਸਿਆ, ਜਿਵੇਂ ਮਾਝੇ ਵਿੱਚ ਪੈਦਾ ਹੋਇਆ, ਗੁਜਰੀ ਜਿਵੇਂ ਗੁਜਰਾਤ ਵਿੱਚ ਪੈਦਾ ਹੋਈ, ਇਤਿਹਾਦਕ ਇਹ ਵੱਖ ਵੱਖ ਇਲਾਕਿਆਂ ਦੇ ਵੱਖ ਵੱਖ ਸਮਿਆਂ ਦੇ ਅਤੇ ਵੱਖ ਵੱਖ ਫਿਰਕਿਆਂ ਦੇ ਰਾਗ ਮਹਾਰਾਜ ਨੇ ਇਕੱਠੇ ਕੀਤੇ ਨੇ। ਅਤੇ ਸਿਧਾਂਤ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਸਾਰੇ ਜਗਤ ਨੂੰ ਇਕੱਠਾ ਕਰਨਾ ਚਾਹੁੰਦੇ ਨੇ, ਸਾਰੇ ਜਗਤ ਨਾਲ ਸਾਂਝ ਰੱਖਦੇ ਨੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨ ਕੋ ਸਾਂਝਾ, ਅਤੇ ਉਪਦੇਸ਼ ਕੀ ਹੈ? ਨਾਮ ਜਪਣਾ ਹੈ। ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ, ਘੱਟ ਘੱਟ ਨਾਨਕ ਮਾਝਾ। ਮਹਾਰਾਜ ਜੀ ਨੇ ਸੌਰਠ ਰਾਗ ਵਿੱਚ ਇਹ ਅੰਮ੍ਰਿਤ ਬਚਨ ਆਖੇ ਹਨ।
ਪ੍ਰੀਤਮ ਜਾਣ ਲਿਹੋ ਮਨ ਮਾਹੀ।
ਇਹ ਮੇਰੇ ਪਿਆਰੇ ਮਿੱਤਰ, ਮੇਰੇ ਸੱਜਣ, ਇਸ ਗੱਲ ਨੂੰ ਮਨ ਵਿੱਚ ਚੰਗੀ ਤਰ੍ਹਾਂ ਪੱਕਾ ਕਰ ਲੈ, ਚੰਗੀ ਤਰ੍ਹਾਂ ਵਸਾਉਣਾ ਕਰ ਲੈ।
ਆਪਣੇ ਸੁੱਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ।
ਪਰਮਾਤਮਾ ਦੇ ਨਾਮ ਬਿਨਾਂ ਹੋਰ ਕੋਈ ਕਿਸੇ ਦਾ ਨਹੀਂ ਬਣ ਸਕਦਾ, ਬਣ ਹੀ ਨਹੀਂ ਸਕਦਾ, ਕਿਉਂਕਿ ਸਾਰੇ ਇਕੱਲੇ ਇਕੱਲੇ ਨੇ। ਸਾਡੇ ਸਰੀਰ ਦੇ ਅੰਗ ਵੀ ਤਾਂ ਇਕੱਲੇ ਇਕੱਲੇ ਨੇ। ਤੁਸੀਂ ਬਹੁਤ ਸਾਰੇ ਸੱਜਣ ਦੇਖੇ ਹੋਣਗੇ, ਦੁਖਦਾਈ ਉਹਨਾਂ ਦਾ ਜੀਵਨ ਬਣ ਜਾਂਦਾ। ਕਿਸੇ ਦੁਖਦਾਈ ਹਾਦਸੇ ਦੌਰਾਨ ਇੱਕ ਅੰਗ ਸਰੀਰ ਦਾ ਕੱਟਿਆ ਗਿਆ, ਦੂਜਾ ਠੀਕ ਠਾਕ ਕੰਮ ਕਰਦਾ ਰਹਿੰਦਾ, ਕਿਉਂਕਿ ਸੰਬੰਧ ਹੀ ਕੋਈ ਨਹੀਂ। ਇੱਕ ਮੈਂਬਰ ਪਰਿਵਾਰ ਦਾ ਚਲਾ ਗਿਆ, ਬਾਕੀ ਪਰਿਵਾਰ ਜਗਤ ਦਾ ਵਰਤੋਂ ਵਿਵਹਾਰ ਕਰਦਾ, ਸੰਬੰਧ ਕੋਈ ਨਹੀਂ। ਸੰਬੰਧ ਥੋੜ੍ਹ ਚਿਰਾ ਹੈ ਪਰ ਸਦੀਵੀ ਸੰਬੰਧ ਕੋਈ ਨਹੀਂ। ਇਸ ਲਈ ਮਹਾਰਾਜ ਪਰਿਵਾਰ ਨਾਲੋਂ ਤੋੜਦੇ ਨਹੀਂ ਪਏ, ਕਹਿੰਦੇ ਨੇ ਨਾਮ ਬਿਨਾਂ ਪਰਿਵਾਰ ਵੀ ਮਦਦ ਨਹੀਂ ਕਰ ਸਕਦਾ, ਕਿਵੇਂ ਮਦਦ ਕਰੇਗਾ? ਇੱਕ ਮਨੁੱਖ ਨੂੰ ਬੁਖਾਰ ਚੜ੍ਹ ਜਾਏ ਸਰੀਰ ਨੂੰ, ਸਾਰਾ ਪਰਿਵਾਰ ਮਮਤਾ ਕਰਕੇ ਤੇ ਤੜਪ ਸਕਦਾ ਪਰ ਉਹਦਾ ਬੁਖਾਰ ਆਪਣੇ ਤਨ ਤੇ ਨਹੀਂ ਲੈ ਸਕਦਾ, ਉਹ ਮਨੁੱਖ ਨੂੰ ਖੁਦ ਹੀ ਭੁਗਤਣਾ ਪਏਗਾ। ਕੋਈ ਪੀੜਾ ਸਰੀਰ ਵਿੱਚ ਹੋਈ ਹੈ, ਸਾਰਾ ਪਰਿਵਾਰ ਰਾਤ ਜਾਗ ਸਕਦਾ ਹੈ ਪਰ ਪੀੜਾ ਮਨੁੱਖ ਨੂੰ ਖੁਦ ਹੀ ਹੰਡਾਉਣੀ ਪੈਂਦੀ ਹੈ। ਇਸ ਲਈ ਸਾਹਿਬ ਕਹਿੰਦੇ ਨੇ ਹੋਰ ਕੋਈ ਪਰਮਾਤਮਾ ਤੋਂ ਬਿਨਾਂ, ਨਾਮ ਤੋਂ ਬਿਨਾਂ ਹੋਰ ਕੋਈ ਸਹਾਈ ਨਹੀਂ ਹੋ ਸਕਦਾ। ਇਸ ਲਈ ਤੂੰ ਆਪਣੀ ਸਹਾਇਤਾ ਲਈ ਪ੍ਰਭੂ ਨਾਲ ਜੁੜਨਾ ਕਰ
ਰਹਾਉ।
ਇਹ ਮਰਕਜ਼ੀ ਬੋਲ ਹਨ ਇਸ ਪਾਵਨ ਸ਼ਬਦ ਦੇ।
ਸੁਖ ਮੈਂ ਆਨ ਬਹੁਤ ਮਿਲ ਬੈਠਤ
ਜੀ,
ਰਹਿਤ ਚਹੁ ਦਿਸ ਘੇਰਾ।
ਮਹਾਰਾਜ ਕਹਿੰਦੇ ਨੇ ਪੁਰਖਾ ਇਹ ਗੱਲ ਤੁਸੀਂ ਆਮ ਜਗਤ ਵਿੱਚ ਦੇਖੀ ਹੋਵੇਗੀ, ਸੁੱਖ ਦਾ ਸਮਾਂ ਹੈ, ਗੁਰੂ ਸਭ ਨੂੰ ਸੁੱਖ ਦਾ ਸਮਾਂ ਦੇਵੇ। ਬੜੇ ਲੋਕ ਆਪਣੇ ਬਣ ਜਾਣਗੇ ਪਰ ਬਿਪਦ ਪਰੀ ਸਭ ਹੀ ਸੰਗ ਛੱਡਿਤ, ਕੋ ਨਾ ਆਵਤ ਨੇਰੈ। ਸਾਡੇ ਦੇਸ਼ ਦੇ ਮਹਾਂਕਵੀ ਰਹੀਮ ਨੇ ਦੋ ਬੋਲ ਆਖੇ ਨੇ, ਉਹ ਕਹਿੰਦੇ ਨੇ ਬਿਪਤਾ ਵੀ ਚੰਗੀ ਹੈਗੀ ਹੈ, ਰਹਿਮਨ ਬਿਪਦਾ ਹੂੰ ਭਲੀ ਜੋ ਥੋੜ੍ਹੇ ਦਿਨ ਹੋਏ। ਕਹਿੰਦੇ ਨੇ ਬਿਪਤਾ ਵੀ ਚੰਗੀ ਹੈ, ਦੁੱਖ ਦਾ ਸਮਾਂ ਵੀ ਚੰਗਾ ਹੈ, ਪਰ ਨਾਲ ਕਹਿੰਦੇ ਨੇ ਕਿਤੇ ਜ਼ਿਆਦਾ ਦੁੱਖ ਹੀ ਆ ਕੇ ਨਾ ਘੇਰ ਲਵੇ, ਉਹ ਨਾ ਹੋਵੇ ਸਾਰੀ ਜ਼ਿੰਦਗੀ ਦਾ ਹੀ ਦੁੱਖ ਬਣ ਜਾਏ। ਇਹ ਪਾਰਸ ਵਾਂਗੂ ਹੈ, ਕਸਵੱਟੀ ਵਾਂਗੂ ਹੈ ਦੁੱਖ। ਰਹਿਮਨ ਵਿਪਦਾ ਹੂੰ ਭਲੀ ਜੋ ਥੋੜ੍ਹੇ ਦਿਨ ਹੋਏ, ਹਿਤ ਅਨਹਿਤ ਇਹ ਜਗਤ ਮੈਂ ਜਾਣ ਪਰਤ ਸਭ ਕੋਏ। ਆਪਣਾ ਕੌਣ ਹੈ ਅਤੇ ਬੇਗਾਨਾ ਕੌਣ ਹੈ ਬਿਪਤਾ ਵੇਲੇ ਪਤਾ ਚੱਲ। ਮਹਾਰਾਜ ਜੀ ਦੇ ਬੋਲ ਨੇ, ਕਹਿੰਦੇ ਨੇ ਅੱਜ ਤੱਕ ਇਹੀ ਹੋਇਆ ਹੈ। ਇਹ ਗੱਲ ਠੀਕ ਹੈ, ਅਵਤਾਰਾਂ ਦੀ ਜ਼ਿੰਦਗੀ ਵਿੱਚ ਵੀ ਦੁੱਖ ਆਇਆ ਪਰ ਸਹਿਣਾ ਉਹਨਾਂ ਨੂੰ ਇਕੱਲਿਆਂ ਨੂੰ ਹੀ ਪਿਆ। ਦੂਜਾ ਮਨੁੱਖ ਨਾਲ ਰਹਿ ਸਕਦਾ, ਫਿਰ ਗੁਜ਼ਾਰਿਸ਼ ਕਰਨਾ ਚਾਹੁੰਦਾ, ਮਮਤਾ ਵਿੱਚ ਤੜਪ ਸਕਦਾ, ਹਮਦਰਦੀ ਭਰੇ ਬੋਲ ਦਿਲੋਂ ਕਹਿ ਸਕਦਾ, ਪਰ ਦੁੱਖ ਤਾਂ ਜਿਸ ਨੂੰ ਹੈ ਉਸ ਨੂੰ ਹੀ ਸਹਿਣਾ ਪਏਗਾ। ਦੁੱਖ ਵਿੱਚ ਕੋਈ ਮਦਦਗਾਰ ਨਹੀਂ ਹੋ ਸਕਦਾ, ਦੁੱਖ ਵਿੱਚ ਕੋਈ ਸਹਾਈ ਨਹੀਂ ਹੋ ਸਕਦਾ। ਇਸ ਲਈ ਸਾਹਿਬ ਕਹਿੰਦੇ ਨੇ ਕੋ ਕਾਹੂ ਕੋ ਨਾਹੀਂ, ਨਾਮ ਤੋਂ ਬਿਨਾਂ, ਪ੍ਰਭੂ ਦੇ ਪ੍ਰੇਮ ਤੋਂ ਬਿਨਾਂ, ਜਪ ਤੋਂ ਬਿਨਾਂ, ਕਰਤਾ ਪੁਰਖ ਤੋਂ ਬਿਨਾਂ ਹੋਰ ਕੋਈ ਹੈ ਨਹੀਂ ਹੈ। ਬਿਪਤਾ ਵੇਲੇ ਸਾਰੇ ਹੀ ਸੰਗ ਛੱਡ ਜਾਂਦੇ ਨੇ, ਕੋਈ ਲਾਗੇ ਨਹੀਂ ਆਉਂਦਾ ਦਿਖਾਈ ਪੈਂਦਾ।
ਘਰ ਕੀ ਨਾਰ ਬਹੁਤ ਹਿੱਤ ਜਾਂ ਸਿਓ, ਸਦਾ ਰਹਿਤ ਸੰਗ ਲਾਗੀ।
ਸਭ ਤੋਂ ਨੇੜੇ ਦਾ ਰਿਸ਼ਤਾ ਪਤੀ ਪਤਨੀ ਦਾ ਰਿਸ਼ਤਾ ਹੈ। ਮੈਂ ਕਈ ਦਫ਼ਾ ਇਸ ਰਿਸ਼ਤੇ ਪ੍ਰਤੀ ਵਿਚਾਰ ਕਰਦਾ ਬਈ ਬਾਕੀ ਰਿਸ਼ਤੇ ਭੈਣਾਂ ਭਰਾਵਾਂ ਦੇ, ਮਾਤਾ ਪਿਤਾ ਦਾ ਵੀ ਰਿਸ਼ਤਾ ਪਾਵਨ ਹੈ, ਸੰਬੰਧੀਆਂ ਦੇ ਰਿਸ਼ਤੇ ਵੀ ਪਰਮਾਤਮਾ ਨੇ ਬਣਾਏ ਨੇ, ਪਰ ਸਿੱਖ ਦਾ ਜਦੋਂ ਪਤੀ ਪਤਨੀ ਦਾ ਰਿਸ਼ਤਾ ਬਣਦਾ ਹੈ ਨਾ, ਉਦੋਂ ਸਾਖਸ਼ਾਤ ਗੁਰੂ ਗ੍ਰੰਥ ਸਾਹਿਬ ਵਿਚਕਾਰ ਬੈਠਦੇ ਨੇ, ਆਪ ਰਿਸ਼ਤਾ ਗੰਢਦੇ ਨੇ, ਮਹਾਰਾਜ ਜੀ ਦੀਆਂ ਪਰਿਕਰਮਾ ਹੁੰਦੀਆਂ ਨੇ, ਤਾਂ ਇਹ ਰਿਸ਼ਤਾ ਤਿਆਰ ਹੁੰਦਾ, ਤਾਂ ਇਸ ਰਿਸ਼ਤੇ ਦਾ ਜਨਮ ਆਉਂਦਾ। ਇਸ ਲਈ ਕਹਿਣਾ ਪਏਗਾ ਇਹ ਨਿਰੋਲ ਧਾਰਮਿਕ ਰਿਸ਼ਤਾ ਹੈ, ਇਹ ਨਿਰੋਲ ਪਵਿੱਤਰਤਾ ਦਾ ਰਿਸ਼ਤਾ। ਇਸ ਰਿਸ਼ਤੇ ਵਰਗਾ ਹੋਰ ਰਿਸ਼ਤਾ ਕੋਈ ਨਹੀਂ। ਭਾਵੇਂ ਪੁੱਤਰਾਂ ਵਿੱਚ ਵੀ ਪਰਮਾਤਮਾ, ਮਾਤ ਪਿਤਾ ਸੁੱਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਪਰ ਇਸ ਰਿਸ਼ਤੇ ਦੀ ਬੁਨਿਆਦ ਰੱਖਣ ਲਈ ਸਾਡੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਬੈਠਦੇ ਨੇ, ਕੀਰਤਨ ਹੁੰਦਾ, ਸਮਾਗਮ ਹੁੰਦਾ, ਮਹਾਰਾਜ ਜੀ ਦੀਆਂ ਪਰਿਕਰਮਾ ਹੁੰਦੀਆਂ। ਤੁਸੀਂ ਦੇਖ ਲਓ ਅੱਜ ਕੱਲ੍ਹ ਤਾਂ ਇਸ ਰਿਸ਼ਤੇ ਦੇ ਪਹਿਲੇ ਦਿਨ ਬਣਨ ਵੇਲੇ ਬੜੇ ਵਿਖਾਵੇ ਕੀਤੇ ਜਾਂਦੇ ਨੇ, ਕਰੋੜਾਂ ਰੁਪਇਆ, ਸੈਂਕੜੇ ਕਰੋੜ ਰੁਪਇਆ ਲਾ ਦਿੱਤਾ ਜਾਂਦਾ, ਇੱਕ ਤਰ੍ਹਾਂ ਨਾਲ ਗਰੀਬਾਂ ਦੀ ਮਜ਼ਾਕ ਉਡਾਈ ਜਾਂਦੀ। ਸਿੱਖ ਦਾ ਰਿਸ਼ਤਾ ਸਿੱਖ ਪਰਿਵਾਰ ਵਿੱਚ ਹੋਵੇ ਅਤੇ ਪੈਲਸਾਂ ਵਿੱਚ ਨਾ ਹੋਵੇ, ਹੋਰ ਬੈਂਕੁਟ ਹਾਲਾਂ ਵਿੱਚ ਨਾ ਹੋਵੇ, ਗੁਰੂ ਦਰਬਾਰ ਵਿੱਚ ਹੋਵੇ। ਇੱਥੇ ਸਾਦਾ ਲੰਗਰ ਵਰਤਾਇਆ ਜਾਏ, ਕੜਾਹ ਪ੍ਰਸ਼ਾਦ ਦੀ ਦੇਗ ਤੋਂ ਉੱਤੇ ਕੋਈ ਪਦਾਰਥ ਨਹੀਂ ਆਉਂਦਾ, ਇਸ ਵਰਗਾ ਪਵਿੱਤਰ ਪਦਾਰਥ ਵੀ ਕੋਈ ਨਹੀਂ। ਬਾਕੀ ਵਸਤੂਆਂ ਬਰਤਨ ਵਿੱਚ ਸਕਦੇ ਹਾਂ, ਬਰਤਨ ਲਿਬੜ ਜਾਂਦਾ, ਪਰ ਕੜਾਹ ਪ੍ਰਸ਼ਾਦ ਜਿਸ ਵਸਤਰ ਬਰਤਨ 'ਚ ਰੱਖੀਏ ਉਹ ਬਰਤਨ ਵੀ ਪਵਿੱਤਰ ਹੁੰਦਾ, ਲਿਬੜਦਾ ਨਹੀਂ, ਕਦੀ ਹੱਥਾਂ ਨਾਲ ਹੀ ਛਕ ਲੈਂਦੇ, ਹੱਥ ਹੋਰ ਸਗੋਂ ਨਰਮ ਕਰ ਦਿੰਦਾ, ਖੁਸ਼ਕੀ ਮੁੱਕ ਜਾਂਦੀ ਹੈ। ਇਹ ਰਿਸ਼ਤਾ ਪਵਿੱਤਰਤਾ ਦਾ ਬਾਣੀ ਪੜਦਿਆਂ, ਇਹ ਵੱਡੀਆਂ ਵੱਡੀਆਂ ਬਾਰਾਤਾਂ, ਵੱਡੇ ਵੱਡੇ ਵਿਖਾਵੇ, ਮੈਂ ਅਰਜ਼ ਕਰਾਂ ਫਿਰ ਭੰਗੜੇ, ਫਿਰ ਢੋਲ, ਫਿਰ ਟਮੱਕੇ, ਲੱਗਦਾ ਹੀ ਨਹੀਂ ਹੈ ਵੀ ਸਿੱਖ ਦਾ ਰਿਸ਼ਤਾ ਹੁੰਦਾ ਪਿਆ, ਕੁਝ ਹੋਰ ਦਾ ਹੋਰ ਹੀ ਲੱਗਦਾ। ਇਹ ਧਾਰਮਿਕ ਗੁਰਮਤ ਸਮਾਗਮਾਂ ਵਿੱਚ ਹੋਵਣ, ਕਿਉਂਕਿ ਇਹ ਰਿਸ਼ਤਾ ਸਭ ਤੋਂ ਪਵਿੱਤਰ ਹੈ। ਮਹਾਰਾਜ ਨੇ ਇਹ ਜਿਹੜੀ ਉਦਾਹਰਣ ਦਿੱਤੀ ਹੈ ਨਾ, ਘਰ ਕੀ ਨਾਰ ਬਹੁਤ ਹਿੱਤ ਜਾਂ ਸਿਓ, ਇਹ ਗੁਰਸਿੱਖ ਜੀਵਨ ਵਾਲਿਆਂ ਲਈ ਨਹੀਂ ਹੈ, ਮੈਂ ਅਰਜ਼ ਕਰਾਂ, ਇਹ ਆਮ ਜਗਤ ਦੀ ਹੈ। ਜਿਹੜਾ ਜਗਤ ਸਿਰਫ ਸਵਾਰਥ ਵਿੱਚ ਬੱਝਿਆ ਹੋਇਆ, ਇਕੱਲੀ ਇਸਤਰੀ ਲਈ ਵੀ ਨਹੀਂ ਹੈ, ਪੁਰਸ਼ ਲਈ ਵੀ ਹੈ। ਪੁਰਸ਼ ਵੀ ਇਸ ਤਰ੍ਹਾਂ ਹੀ ਕਰਦੇ, ਤੁਹਾਨੂੰ ਬਹੁਤ ਮਿਲ ਜਾਣਗੇ ਜਿਨ੍ਹਾਂ ਨੇ ਕਈ ਰਿਸ਼ਤੇ ਤਿਆਗ ਦਿੱਤੇ, ਕਈਆਂ ਨੇ ਪਤੀ ਤਿਆਗ ਦਿੱਤਾ, ਪਤਨੀ ਦਾ ਤਿਆਗ ਕਰ ਦਿੱਤਾ, ਜਿਉਂਦਿਆਂ ਹੀ ਤਿਆਗ ਹੋ ਜਾਂਦਾ। ਇਹ ਪੱਛਮੀ ਮੁਲਕਾਂ ਵਿੱਚ ਵੇਖੋ, ਸਪੈਸ਼ਲ ਅਦਾਲਤਾਂ ਲੱਗਦੀਆਂ ਨੇ, ਸਪੈਸ਼ਲ ਕੋਰਟ ਨੇ, ਡਿਵੋਰਸ ਕੋਰਟ, ਜਗ੍ਹਾ ਜਗ੍ਹਾ ਇਹ ਮਲੀਨਤਾ ਦਿਖਾਈ ਪੈ ਰਹੀ ਹੈ। ਪਰਮਾਤਮਾ ਮੈਂ ਰਿਸ਼ਤਾ ਸਮਝਿਆ ਹੀ, ਪਰ ਜਿਨ੍ਹਾਂ ਦਾ ਰਿਸ਼ਤਾ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨਾਂ ਮੁਤਾਬਕ ਹੈ ਨਾ, ਏਕ ਜੋਤ ਦੋ ਮੂਰਤੀ ਧਨ ਪਿਰ ਕਹੀਏ ਸੋਏ, ਉਹ ਸਾਥ ਨਿਭਦਾ, ਉਹ ਸਦੀਵੀ ਨਾਲ ਚੱਲਦਾ ਹੈ, ਉਸ ਵਿੱਚ ਇੱਕ ਦੂਜੇ ਦਾ ਵਿਰੋਧ ਨਹੀਂ ਆਉਂਦਾ, ਸਹਿਯੋਗ ਆਉਂਦਾ, ਉਸ ਦੇ ਨਾਲ ਪ੍ਰੇਮ ਹੁੰਦਾ ਔਰ ਰੱਬੀ ਸੰਬੰਧ ਹੁੰਦਾ ਹੈ। ਬਾਕੀ ਜਗਤ ਇਹੀ ਹੈ, ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਿਤ ਸੰਗ ਲਾਗੀ, ਨਾਲ ਨਾਲ ਰਹਿਣਾ, ਸਾਥ ਲੱਗੇ ਰਹਿਣਾ, ਪਰਿਵਾਰ ਵਿੱਚ ਰਹਿਣਾ ਔਰ ਆਪਣੀ ਨੇੜਤਾ ਪ੍ਰਗਟ ਕਰਨੀ। ਪਰ ਅਖੀਰ ਵੇਲੇ
ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ।
ਬਈ ਇਹ ਤੇ ਹੁਣ ਪ੍ਰੇਤ ਹੋ ਗਿਆ, ਪ੍ਰੇਤ ਹੋ ਗਿਆ, ਛੱਡ ਦਿਓ, ਲਾਗੇ ਨਹੀਂ ਲੱਗਣਾ, ਕਿਤੇ ਮੈਨੂੰ ਸੁਪਨੇ ਵਿੱਚ ਵੀ ਮਿਲ ਨਾ ਜਾਵੇ। ਤੇ ਜੇ ਸੁਪਨਾ ਆ ਜਾਏ ਗੁਜਰੇ ਹੋਏ ਪਤੀ ਦਾ ਪਤਨੀ ਦਾ, ਤੇ ਸਾਰਾ ਦਿਨ ਮਨਮੁੱਖ ਮੱਥੇ ਤੇ ਹੱਥ ਮਾਰਦੇ ਰਹਿੰਦੇ ਨੇ ਬਈ ਅੱਜ ਸੁੱਖ ਨਾਲ ਭਾਗਾਂ ਵਾਲੀ ਸੁਪਨੇ 'ਚ ਆਈ ਸੀ, ਕਿਤੇ ਨਾਲ ਹੀ ਨਾ ਲੈ ਜਾਏ। ਪਤੀ ਆਇਆ ਸੀ ਸੁਪਨੇ ਵਿੱਚ, ਲੋਕਾਂ ਕੋਲ ਤਾਗੇ ਕਰਵਾਉਂਦੇ ਫਿਰਨਗੇ ਬਈ ਪਤੀ ਬੜਾ ਸੁਪਨੇ ਵਿੱਚ ਆਉਂਦਾ। ਬਈ ਉਹੀ ਹੈ ਜਿਹੜਾ ਸਾਰੀ ਜ਼ਿੰਦਗੀ ਨਾਲ ਰਿਹਾ, ਜੇ ਸੁਪਨੇ 'ਚ ਆਇਆ ਤਾਂ ਕੀ ਸਿਆਪਾ ਪੈ ਗਿਆ, ਪ੍ਰੇਤ ਹੋ ਗਿਆ, ਭੂਤ ਹੋ ਗਿਆ, ਪਵਿੱਤਰ ਹੋ ਗਿਆ, ਗੁਜ਼ਰ ਗਿਆ, ਗੁਜ਼ਰ ਗਿਆ ਕਹਿ ਕੇ ਰਿਸ਼ਤਾ ਟੁੱਟ ਜਾਂਦਾ ਹੈ।
ਇਹ ਬਿਰਧ ਕੋ ਵਿਵਹਾਰ ਬਣਿਓ ਹੈ, ਜਾਂ ਸਿਉ ਨੇਹੋ ਲਗਾਇਓ।
ਮਹਾਰਾਜ ਕਹਿੰਦੇ ਨੇ ਪੁਰਖਾ ਜਗਤ ਦਾ ਵਿਵਹਾਰ ਤਾਂ ਇਸੇ ਤਰ੍ਹਾਂ ਦਾ ਹੀ ਆਦ ਕਾਲ ਤੋਂ ਬਣਿਆ ਹੋਇਆ। ਇਹ ਬਿਰਧ ਕੋ ਵਿਵਹਾਰ ਬਣਿਓ ਹੈ, ਇਹ ਖੁੱਲ੍ਹਾ ਊੜਾ ਹੈ ਮਹਾਰਾਜ ਨੇ, ਊੜੇ ਹੋੜਾ ਮਹਾਰਾਜ ਨੇ ਵਰਤਿਆ। ਇਹਦਾ ਉਚਾਰਨ ਵੀ ਥੋੜ੍ਹਾ ਜਿਹਾ ਇਸ ਤਰ੍ਹਾਂ ਹੀ, ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾ ਸਿਉ ਨੇਹੋ ਲਗਾਇਓ। ਜਾ ਸ਼ਬਦ ਜਿਹੜਾ ਨਾ, ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੱਜੇ ਕੰਨਾ ਇਸ 'ਤੇ ਬਿੰਦਾ ਨਹੀਂ ਲੱਗਦਾ, ਜਾ ਸ਼ਬਦ ਨਹੀਂ ਆਉਂਦਾ, ਇਹਦਾ ਬਿੰਦਾ ਰਹਿਤ ਉਚਾਰਨ। ਜਿੱਥੇ ਵੀ ਇਹ ਸ਼ਬਦ ਆਏਗਾ ਜਾ ਬਿੰਦਾ ਰਹਿਤ। ਪਰ ਮੈਂ ਦੇਖਦਾ ਅੱਜ ਕੱਲ੍ਹ ਤਾਂ ਬੇਲੋੜੇ ਹੀ ਬਿੰਦੇ ਲਾਈ ਜਾਂਦੇ ਨੇ, ਬੇਲੋੜੀਆਂ ਟਿੱਪੀਆਂ ਲਾਈ ਜਾਂਦੇ ਨੇ, ਅਤੇ ਕਈ ਤਾਂ ਕੌਮੇ ਵੀ ਲਾਉਣ ਲੱਗ ਪਏ ਨੇ, ਪ੍ਰਿੰਟ ਵੀ ਕਰਾਈ ਜਾਂਦੇ ਨੇ, ਟੈਲੀਕਾਸਟ ਵੀ ਕਰਾਈ ਜਾਂਦੇ ਨੇ। ਇਹ ਹੱਕ ਨਹੀਂ ਕਿਸੇ ਨੂੰ ਗੁਰਬਾਣੀ ਦਾ ਰੂਪ ਵਿਗਾੜਨ ਦਾ। ਜੇ ਕੋਈ ਇਸ ਤਰ੍ਹਾਂ ਦਾ ਯਤਨ ਕਰਦਾ ਤਾਂ ਫਿਰ ਰਾਮ ਰਾਏ ਵਾਲੀ ਗੱਲ ਹੀ ਹੈ, ਮੈਂ ਅਰਜ਼ ਕਰਨਾ ਚਾਹੁੰਦਾ। ਰਾਮ ਰਾਏ ਵੀ ਨੇ ਤਾਂ ਇਹੀ ਕੀਤਾ ਨਾ, ਮਿੱਟੀ ਮੁਸਲਮਾਨ ਕੀ ਜਗ੍ਹਾ ਮਿੱਟੀ ਬੇਈਮਾਨ ਕੀ ਪੜਿਆ ਹੀ ਸੀ। ਕੌਮੇ ਲਾ ਲਾ ਕੇ ਪ੍ਰਿੰਟ ਕਰਨਗੇ, ਫਿਰ ਇਸ ਤਰ੍ਹਾਂ ਹੋਰ ਇਲੈਕਟ੍ਰੋਨਿਕ ਸਾਧਨਾਂ 'ਤੇ ਦਿਖਾਉਣਗੇ। ਮੈਂ ਅਰਜ਼ ਕਰਾਂ, ਗੁਰਬਾਣੀ ਬਾਹਰ ਦੀ ਵਿੱਦਿਆ ਨਾਲ ਨਹੀਂ ਪੜ੍ਹਨੀ ਆਉਂਦੀ। ਇਹ ਬੈਠੇ ਨੇ ਸਾਡੇ ਡਾਕਟਰ ਸਾਹਿਬਾਨ, ਵਿਦਵਾਨ ਬੈਠੇ ਨੇ, ਪ੍ਰੋਫੈਸਰ ਬੈਠੇ ਨੇ, ਵੱਡੀਆਂ ਵੱਡੀਆਂ ਸਮਾਜਿਕ ਕੁਆਲੀਫਾਈਡ ਹਸਤੀਆਂ ਬੈਠੀਆਂ ਨੇ, ਪਰ ਗੁਰਬਾਣੀ ਦੀ ਸੰਥਿਆ ਲੈਣੀ ਪੈਂਦੀ, ਇਹ ਜ਼ਰੂਰੀ ਹੈ। ਇਹ ਹਰ ਗੁਰਦੁਆਰਾ ਸਾਹਿਬ 'ਚ ਇੰਤਜ਼ਾਮ ਚਾਹੀਦਾ। ਇਹ ਹੁਣੇ ਦਾਸ ਭਲਾਈ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਪੁਰਬ 'ਤੇ ਹਾਜ਼ਰੀਆਂ ਭਰ ਕੇ ਆਇਆ, ਉਹਨਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ 'ਤੇ ਸਕੂਲ ਬਣਾਇਆ ਹੋਇਆ, ਬੜਾ ਵੱਡਾ ਸਕੂਲ ਹੈ। ਇੱਕ ਬੱਚਾ ਕਿਸੇ ਦਾ ਹੋਵੇ ਤਾਂ ਫੀਸ ਪੂਰੀ, ਦੂਜੇ ਦੀ ਅੱਧੀ, ਤੀਜੇ ਦੀ ਖਤਮ। ਚਾਰ ਬੱਚੇ ਹੋਣ ਸਿਰਫ ਡੇਢ ਫੀਸ ਲਈ ਜਾਂਦੀ। ਮੈਂ ਬੜਾ ਪ੍ਰਭਾਵਿਤ ਹੋਇਆ, ਮੈਂ ਕਿਹਾ ਇਹ ਤਾਂ ਮਹਾਰਾਜ ਦਾ ਹੀ ਤੁਸੀਂ ਲੰਗਰ ਹੀ ਵਰਤਾ ਦਿੱਤਾ। ਅਤੇ ਉਸ ਵੇਲੇ ਹੋਰ ਜ਼ਿਆਦਾ ਖੁਸ਼ੀ ਹੋਈ ਜਦ ਇਹ ਪਤਾ ਚੱਲਿਆ ਬਈ ਭਾਈ ਸਾਹਿਬ ਗੁਰਦੁਆਰੇ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਵੀ ਕਰਾਉਂਦੇ ਨੇ। ਇਹ ਬੜੀ ਜ਼ਰੂਰੀ, ਇਹ ਸਭ ਜਗ੍ਹਾ ਇੰਤਜ਼ਾਮ ਚਾਹੀਦਾ ਹੈ, ਨਹੀਂ ਤਾਂ ਜਾ ਦੀ ਜਗ੍ਹਾ ਜਾਂ ਹੀ ਪੜ੍ਹਦੇ ਜਾਣਗੇ, ਇੱਥੇ ਬਿੰਦਾ ਨਹੀਂ ਠਹਿਰਦਾ। ਹਾਏ ਔਂਕੜ ਹਾ ਮੁਕਤਾ, ਬਿੰਦਾ ਕਿਧਰੇ ਵੀ ਨਹੀਂ ਠਹਿਰਦਾ। ਬੜੇ ਮਹਾਂਬੋਲ ਨੇ ਸਾਹਿਬ ਜੀ ਦੇ, ਜਾ ਸਿਉ ਨੇਹੋ ਲਗਾਇਓ, ਜਿਸ ਨਾਲ ਤੂੰ ਆਪਣਾ ਸਾਰਾ ਨੇਹ ਪ੍ਰੀਤ ਲਗਾਈ ਬੈਠਾ ਹੈ।
ਅੰਤ ਬਾਰ ਨਾਨਕ ਬਿਨ ਹਰ ਜੀ।
ਮਹਾਰਾਜ ਕਹਿੰਦੇ ਆਖਰੀ ਸਮੇਂ, ਬਾਰ ਦਾ ਅਰਥ ਹੈ ਸਮਾਂ, ਬਾਰੂ ਪੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ। ਮਹਾਰਾਜ ਜੀ ਦੇ ਬੋਲ ਨੇ, ਬਿਨਸਤ ਲਗਤ ਨਾ ਬਾਰ,
ਬਾਹਰ ਦਾ ਮਤਲਬ ਹੈ ਸਮਾਂ ਆਖੀਰ ਵੇਲੇ ਆਖੀਰੀ ਸਮੇਂ ਪਰਮਾਤਮਾ ਤੋਂ ਬਿਨਾ
ਹੋ ਕਾਮਨਾ ਆਇਓ
ਹੋਰ ਨਾ ਮਹਿਲ ਜਿਨ੍ਹਾਂ ਨਾਲ ਬੜਾ ਮਨ ਜੁੜਿਆ ਹੋਇਆ ਸੀ ਨਾ ਰਿਸ਼ਤੇ ਨਾ ਸੰਬੰਧ ਨਾ ਪਦਵੀਆਂ ਨਾ ਪ੍ਰਤਿਸ਼ਠਾ ਨਾ ਗਿਆਨ ਵਿਗਿਆਨ ਮੌਤ ਦੇ ਵਿਗਿਆਨੀਆਂ ਨੂੰ ਵੀ ਲੈ ਜਾਂਦੀ ਬੜੇ ਬੜੇ ਰਾਜੇ ਮਹਾਰਾਜੇ ਮਿਟੇ ਹੈ ਯਹਾਂ ਪਰ ਨਿਸ਼ਾਨ ਕੈਸੇ ਕੈਸੇ ਜ਼ਮੀਨ ਖਾ ਗਈ ਆਸਮਾਂ ਕੈਸੇ ਕੈਸੇ ਜਿਨਕੇ ਡੰਕੋਂ ਸੇ ਗੂੰਜਤੇ ਥੇ ਜ਼ਮੀਨੋ ਆਸਮਾਂ ਚੁੱਪ ਪੜੇ ਹੈ ਕਬਰ ਮੇਂ ਅਬ ਹੋ ਨਾ ਕੁਛ ਵੀ ਨਹੀਂ ਬੜੇ ਬੜੇ ਨੇ ਅਸਤੋ ਨਾਬੂਦ ਹੋ ਗਏ ਤੇ ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਆ ਸਕਦਾ ਆਇਆ ਹੀ ਨਹੀਂ ਕੋਈ ਕੰਮ ਆਖੀਰ ਵੇਲੇ ਨਾਮ ਤੋਂ ਬਿਨਾਂ ਸਾਹਿਬ ਕਿਰਪਾ ਕਰ ਦੇਣ ਦਾਸ ਧੰਨਵਾਦੀ ਹੈ ਸ਼੍ਰੀ ਮਾਨ ਸਿੰਘ ਸਾਹਿਬ ਪ੍ਰਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਜੀ ਦਾ ਗਿਆਨੀ ਜਗਤਾਰ ਸਿੰਘ ਜੀਆਂ ਦਾ ਪ੍ਰਧਾਨ ਜੀ ਦਾ ਸਕੱਤਰ ਸਾਹਿਬ ਸਾਰੇ ਪ੍ਰਬੰਧ ਦਾ ਔਰ ਸ਼੍ਰੀ ਮਾਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੋ ਹਮੇਸ਼ਾ ਹੀ ਪ੍ਰੇਮ ਨਾਲ ਨਿਵਾਜਦੇ ਹਨ ਅਸੀਸਾਂ ਨਾਲ ਨਿਵਾਜਦੇ ਨੇ ਆਪ ਸਮੂਹ ਸੰਗਤਾਂ ਦਾ ਦਾਸ ਧੰਨਵਾਦੀ ਕੋਟਾਨ ਕੋਟ ਸ਼ੁਕਰਾਨਾ ਗੁਰੂ ਰਾਮਦਾਸ ਸਾਹਿਬ ਜੀ ਕੱਲ੍ਹ ਦੀ ਹਾਜ਼ਰੀ ਵੀ ਪ੍ਰਾਪਤ ਹੋਈ ਹੈ ਮਹਾਰਾਜ ਸਿਹਤ ਬਖਸ਼ਣ ਸਮਾਂ ਬਖਸ਼ਣ ਬਾਰੰਬਾਰ ਸਭ ਦਾ ਧੰਨਵਾਦ ਆਓ ਮਿਲ ਕੇ ਆਖਰੀ ਪੰਕਤੀਆਂ ਪੜ੍ਹੀਏ ਤੇ ਫਿਰ ਖਿਮਾ ਪ੍ਰਾਰਥੀ ਹੋਈਏ ਜੀ ਹਾਂਜੀ
ਇਹ ਬਿਦ ਕੋ ਵਿਵਹਾਰ ਬਣਿਓ ਹੈ
ਜਾਸਿਓ ਲਗਾਇਓ ਅੰਤ ਬਾਰ ਨਾਨਕ ਬਿਨ ਹਰਿ ਕੋ ਕਾਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।